ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੈਲਵਿਕ ਹੈਲਥ ਬਾਰੇ। ਜੇ ਤੇ ਤੁਸੀਂ ਇੱਕ ਆਦਮੀ ਹੋ ਤੇ ਅੱਜ ਦੇ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਤੁਹਾਡੀ ਆਪਣੀ ਮਾਂ ਦੇ ਲਈ ਤੇ ਆਪਣੇ ਬੱਚਿਆਂ ਦੀ ਮਾਂ ਦੇ ਲਈ ਜਿਹੜੀ ਸਤਿਕਾਰ ਦੀ ਭਾਵਨਾ ਹੈ ਉਹ ਥੋੜੀ ਜਿਹੀ ਹੋਰ ਵੱਧ ਜਾਏਗੀ। ਤੇ ਜੇ ਤੇ ਤੁਸੀਂ ਔਰਤ ਹੋ ਤਾਂ ਆਸ ਉਮੀਦ ਇਹੀ ਹੈ ਜੀ ਕਿ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਆਪਣੇ ਹੀ ਸਰੀਰ ਦੇ ਪ੍ਰਤੀ ਤੁਹਾਡੀ ਜਿਹੜੀ ਜਾਗਰੂਕਤਾ ਹੈ ਉਹ ਥੋੜੀ ਜਿਹੀ ਹੋਰ ਵੱਧ ਜਾਏਗੀ, ਕਿਉਂਕਿ ਅੱਜ ਸਾਡੇ ਨਾਲ ਜੁੜੇ ਨੇ ਨਿਸ਼ਾ ਕਾਲੀਆ ਜੀ ਜੋ ਕਿ ਫਿਜ਼ੀਓਥੈਰੇਪਿਸਟ ਨੇ ਤੇ ਖਾਸ ਕਰਕੇ ਮਹਾਰਤ ਰੱਖਦੇ ਨੇ ਜੀ ਵਿਮੈਨ ਹੈਲਥ ਤੇ ਪੈਲਵਿਕ ਹੈਲਥ ਵਿੱਚ। ਨਿਸ਼ਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਤੇ ਵੜੇ। ਬਹੁਤ ਸ਼ੁਕਰੀਆ ਅੱਜ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ।
ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਲਈ।
ਤੁਸੀਂ ਇਸ ਖਿੱਤੇ ਵਿੱਚ ਹੋ, ਇਸ ਕੰਮ ਵਿੱਚ ਕਦੋਂ ਤੋਂ ਆਏ ਤੇ ਤੁਸੀਂ ਜਨਰਲ ਫਿਜ਼ੀਓ ਵੀ ਕਰ ਸਕਦੇ ਸੀ, ਤੁਸੀਂ ਪੈਲਵਿਕ ਹੈਲਥ
ਗੋਡੇ ਹਮੇਸ਼ਾ ਦੁਖਦੇ ਹੁੰਦੇ ਸੀ ਤੇ ਉਹ ਕਹਿੰਦੇ ਮੇਰੇ ਗੋਡੇ ਦੁਖਦੇ ਤੇ ਮੈਂ ਕਹਿਣਾ ਮੈਂ ਵੱਡੀ ਹੋ ਕੇ ਤੁਹਾਡੇ ਗੋਡੇ ਠੀਕ ਕਰਾਂਗੀ। ਇਸ ਕਰਕੇ ਮੈਂ ਆਪਣੀ ਮਾਇੰਡ ਚ ਰੱਖ ਲਿਆ ਸੀ ਕਿ ਮੈਂ ਫਿਜ਼ੀਓ ਬਣੂੰਗੀ ਤੇ ਮੈਂ ਆਪਣੇ ਚਾਈ ਜੀ ਦੇ ਗੋਡੇ ਠੀਕ ਕਰਾਂਗੀ। ਬਟ ਸਾਡੀ ਚਾਈ ਜੀ ਸਾਡੇ ਨਾਲ ਨਹੀਂ ਰਹੇ, ਪਰ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਫਿਰ ਵੀ ਫਿਜ਼ੀਓ ਬਣੀ। ਜਦੋਂ ਮੈਂ ਫਿਜ਼ੀਓ ਬਣੀ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਦੂਜੀਆਂ ਫੀਲਡਾਂ ਚੋਂ ਵੀ ਮੈਨੂੰ ਪਤਾ ਲੱਗਾ ਕਿ ਵਿਮੈਨਸ ਹੈਲਥ ਵੀ ਇੱਕ ਫੀਲਡ ਹੁੰਦੀ ਆ। ਮੈਂ ਆਪਣੀਆਂ ਭਾਬੀਆਂ ਭੈਣਾਂ ਨੂੰ ਵੀ ਦੇਖਿਆ ਬੇਬੀਜ਼ ਕਰਦਿਆਂ ਨੂੰ ਐਂਡ ਉਹਨਾਂ ਦੇ ਕੀ ਚੈਲੰਜਸ ਸੀਗੇ ਉਸ ਟਾਈਮ ਦੇ ਵਿੱਚ। ਫਿਰ ਮੈਂ ਆਪਣੇ ਬਾਰੇ ਵੀ ਕੁਛ ਬਹੁਤ ਕੁਛ ਸਿੱਖਿਆ, ਈਵਨ ਆਪਣੀ ਮੰਮੀ ਨੂੰ ਦੇਖਦੇ ਹੋਏ ਗੋਇੰਗ ਥਰੂ ਉਹਨਾਂ ਦੇ ਲਾਈਫ ਸਟੇਜਸ, ਮੈਨੋਪੌਜ਼ ਦੇਖਿਆ ਉਹਨਾਂ ਦੇ ਕੀ ਸਟਰਗਲਸ ਹੁੰਦੇ ਆ, ਤੇ ਇਹ ਸਾਰੀਆਂ ਚੀਜ਼ਾਂ ਮਾਇੰਡ 'ਚ ਰੱਖੇ ਮੈਂ ਸਪੈਸ਼ਲਾਈਜ਼ ਕੀਤਾ ਇਨ ਕੰਟੀਨੈਂਸ ਐਂਡ ਪੈਲਵਿਕ ਹੈਲਥ। ਤੋਂ ਫਿਰ ਮੈਂ ਆਪਣੇ ਮਾਸਟਰਸ ਕੀਤੇ ਆ ਉਸ ਫੀਲਡ ਦੇ ਵਿੱਚ ਐਂਡ ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੀ ਕਮਿਊਨਿਟੀ ਵਿੱਚ ਵੀ ਇਹ ਅਵੇਅਰਨੈਸ ਬੜਾਈਏ ਕਿ ਸਾਰੀਆਂ ਕੁੜੀਆਂ ਨੂੰ ਵੀ ਪਤਾ ਲੱਗੇ ਕਿ ਇਹ ਕੀ ਹੁੰਦਾ ਵਾ ਐਂਡ ਕਾਤੇ ਸਾਨੂੰ ਆਪਣੀ ਲੁੱਕ ਆਫਟਰ ਕਰਨੀ ਚਾਹੀਦੀ ਆ।
ਹਾਂਜੀ, ਤੇ ਥੋੜਾ ਖੁੱਲ ਕੇ ਦੱਸੋ ਕਿ ਪੈਲਵਿਕ ਹੈਲਥ ਬਾਰੇ ਕਿਉਂ ਜਾਗਰੂਕਤਾ ਜ਼ਰੂਰੀ ਹੈ, ਕੀ ਇਸ਼ੂਜ਼ ਹੁੰਦੇ ਨੇ ਪੈਲਵਿਕ ਹੈਲਥ ਨਾਲ ਰਿਲੇਟਡ?
ਪੈਲਵਿਕ ਹੈਲਥ ਇਸ਼ੂਜ਼ ਡਿਫਰੈਂਟ ਡਿਫਰੈਂਟ ਸਟੇਜਸ ਦੇ ਡਿਫਰੈਂਟ ਲੱਗਦੇ ਆ। ਸਰ, ਜੇ ਤੁਹਾਡੇ ਬੱਚੇ ਨਹੀਂ ਹੈਗੇ ਜਾਂ ਤੁਸੀਂ ਪ੍ਰੈਗਨੈਂਟ ਨਹੀਂ ਹੈਗੇ, ਇਹਦਾ ਨਹੀਂ ਮਤਲਬ ਹੈਗਾ ਕਿ ਤੁਹਾਡੇ ਕੋਲ ਪੈਲਵਿਕ ਫਲੋਰ ਪ੍ਰੋਬਲਮਸ ਨਹੀਂ ਹੈ। ਤੁਹਾਡੇ ਕੋਲ ਵੀ ਹੋ ਸਕਦੀਆਂ ਐਂਡ ਇਟ ਕੈਨ ਲੁੱਕ ਡਿਫਰੈਂਟ। ਫਿਰ ਵੀ ਯੂਰਨ ਲੀਕੇਜ ਬਹੁਤ ਵੱਡੀ ਚੀਜ਼ ਹੁੰਦੀ ਆ ਜੋ ਪੈਲਵਿਕ ਫਲੋਰ ਹੈਲਥ ਨੂੰ ਰੈਪ੍ਰਜੈਂਟ ਕਰਦੀ ਆ। ਜੇ ਉਹ ਸਾਡੇ ਪੈਲਵਿਕ ਫਲੋਰ ਮਸਲ ਹੁੰਦੇ ਆ, ਉਹ ਇੱਕ ਗਰੁੱਪ ਆਫ ਮਸਲਸ ਹੈ, ਤਾਂ ਉਹ ਸਟਾਰਟ ਹੁੰਦੇ ਆ ਫਰੰਟ ਤੋਂ ਤਾਂ ਜਾਂਦੇ ਪਿੱਛੇ ਤੱਕ। ਐਂਡ ਇਹ ਮਸਲ ਸਾਡੀ ਇੰਟਰਨਲ ਓਰਗਨਸ, ਮਤਲਬ ਕਿ ਸਾਡਾ ਬਲੈਡਰ, ਸਾਡਾ ਯੂਟਰਸ ਐਂਡ ਸਾਡੇ ਬੈਕ ਕੋਲਨ ਨੂੰ ਸਪੋਰਟ ਕਰਦੇ ਆ ਥੱਲੇ ਉਹ। ਸੋ ਸਾਡੇ ਇੰਟਰਨਲ ਓਰਗਨਸ ਐਦਾਂ ਬਹਿੰਦੇ ਆ ਪੈਲਵਿਕ ਫਲੋਰ ਦੇ ਉੱਤੇ ਐਂਡ ਪੈਲਵਿਕ ਫਲੋਰ ਮਸਲਸ ਇਹਨਾਂ ਨੂੰ ਸਪੋਰਟ ਕਰਦੇ ਆ ਥੱਲੇ ਉਹ ਐਂਡ ਲਿਗਮੈਂਟਸ ਐਂਡ ਟੈਂਡਨਸ ਉੱਪਰੋਂ ਇਹਨਾਂ ਨੂੰ ਸਪੋਰਟ ਕਰਦੇ ਆ। ਬਟ ਜਿੱਦਾਂ ਅਸੀਂ ਏਜ ਕਰਦੇ ਹਾਂ, ਜਿੱਦਾਂ ਸਾਡੀ ਲਾਈਫ ਚੇਂਜ ਕਰਦੀ ਆ, ਹੋਰਮੋਨਸ ਦੇ ਨਾਲ ਵੀ ਸਾਡੀ ਲਿਗਮੈਂਟਸ ਐਂਡ ਟੈਂਡਨਸ ਵੀਕ ਹੋ ਜਾਂਦੇ ਆ ਐਂਡ ਸੋ ਸਾਡੇ ਪੈਲਵਿਕ ਫਲੋਰ ਮਸਲਸ ਤੇ ਆਪਾਂ ਜ਼ਿਆਦਾ ਰਿਲਾਈ ਕਰਦੇ ਹਾਂ ਉਸ ਸਪੋਰਟ ਕੇ ਲੀਏ। ਸਾਡੀ ਓਰਗਨਸ ਡਿਪੈਂਡ ਔਨ ਆਰ ਪੈਲਵਿਕ ਫਲੋਰ ਐਂਡ ਸਾਡਾ ਪੈਲਵਿਕ ਫਲੋਰ ਵਰਕਸ ਡਿਪੈਂਡਿੰਗ ਔਨ ਆਰ ਓਰਗਨਸ। ਸੋ ਜੇ ਤੁਹਾਨੂੰ ਯੂਰਨ ਲੀਕੇਜ ਹੁੰਦੀ ਆ ਉਹ ਹੋ ਸਕਦੀ ਬਿਕੋਜ਼ ਤੁਹਾਡੇ ਪੈਲਵਿਕ ਫਲੋਰ ਮਸਲਸ ਵੀਕ ਆ, ਜਾਂ ਫਿਰ ਹੋ ਸਕਦੇ ਕਿ ਤੁਹਾਡੇ ਪੈਲਵਿਕ ਫਲੋਰ ਮਸਲਸ ਟਾਈਟ ਬਹੁਤ ਆ ਐਂਡ ਆਲਵੇਜ਼ ਔਨ ਰਹਿੰਦੇ ਆ ਐਂਡ ਬਿਕੋਜ਼ ਔਨ ਰਹਿੰਦੇ ਆ ਜਦੋਂ ਟਾਈਮ ਆਉਂਦਾ ਵਾ ਰੋਕਣ ਲਈ ਉਹਨਾਂ 'ਚ ਸਟਰੈਂਥ ਨਹੀਂ ਹੁੰਦੀ ਰੋਕਣ ਲਈ। ਸਿਮਿਲਰਲੀ ਬਹੁਤ ਲੋਕਾਂ ਨੂੰ ਪੀਰੀਅਡ ਦੇ ਟਾਈਮ ਵੀ ਪੈਲਵਿਕ ਪੇਨ ਹੁੰਦੀ ਆ ਐਂਡ ਉਹ ਵੀ ਮੋਸਟ ਆਫ ਦ ਟਾਈਮ ਹੁੰਦਾ ਵਾ ਉਹ ਜੀ ਸਾਰਿਆਂ ਦੇ ਪੀਰੀਅਡ ਹੁੰਦੇ ਆ, ਪੀਰੀਅਡ ਪੇਨ ਤਾਂ ਕਾਮਨ ਹੀ ਹੈ, ਕੁਛ ਨਹੀਂ ਹੁੰਦਾ। ਬਟ ਇੱਦਾਂ ਨਹੀਂ ਹੁੰਦਾ, ਉਹ ਤੁਹਾਡੇ ਪੈਲਵਿਕ ਫਲੋਰ ਵੀ ਉਸਨੂੰ ਅਫੈਕਟ ਕਰ ਸਕਦਾ ਵਾ। ਇਟ ਆਲਸੋ ਹੈਲਪਸ ਜਦੋਂ ਤੁਸੀਂ ਬਰਥ ਕਰਨਾ ਹੈ, ਲੇਬਰ ਐਂਡ ਡਿਲੀਵਰੀ ਵਿੱਚ ਵੀ ਤੁਹਾਡੀ ਹੈਲਪ ਹੁੰਦੀ ਆ ਪੈਲਵਿਕ ਫਲੋਰ ਅੰਡਰਸਟੈਂਡਿੰਗ ਲਈ ਐਂਡ ਦ ਪੈਲਵਿਕ ਫਲੋਰ ਆਲਸੋ ਹੈਲਪ ਕਰਦਾ ਹੈ ਤੁਹਾਡੇ ਬੈਲ ਐਂਡ ਬਲੈਡਰ ਕੋ ਐਮਟੀ ਕਰਨ ਲਈ। ਫਿਰ ਇੱਦਾਂ ਵੀ ਕਈ ਵਾਰੀ ਹੁੰਦਾ ਵਾ ਕਿ ਤੁਸੀਂ ਆਪਣਾ ਬੈਲ ਜਾਂ ਬਲੈਡਰ ਐਮਟੀ ਕਰ ਰਹੇ ਹੋ ਪਰ ਫੁੱਲੀ ਐਮਟੀ ਨਹੀਂ ਹੁੰਦਾ ਤੁਹਾਡੇ ਮਸਲ, ਤੁਹਾਡੀ ਕੋਈ ਪੇਨ ਤਾਂ ਨਹੀਂ ਹੈਗੀ, ਤੁਹਾਡੇ ਮਸਲ ਸਟਰੋਂਗ ਹੈਗੇ ਆ ਕਿ ਨਹੀਂ, ਤੁਸੀਂ ਕਿੰਨੀ ਦੇਰ ਹੋਲਡ ਕਰ ਸਕਦੇ ਆ ਕਿ ਨਹੀਂ, ਤੁਸੀਂ ਪੂਰਾ ਰਿਲੈਕਸ ਕਰ ਸਕਦੇ ਆਪਣੇ ਮਸਲਸ ਨੂੰ, ਬਿਕੋਜ਼ ਬਹੁਤ ਜ਼ਰੂਰੀ ਹੁੰਦਾ ਵਾ ਦੋਨੋਂ ਕੰਟਰੈਕਟ ਕਰਨਾ ਹੋਲਡ ਕਰਨ ਲਈ ਐਂਡ ਰਿਲੈਕਸ ਕਰਨਾ.
ਆਪਾਂ ਅਕਸਰ ਸੁਣਦੇ ਹਾਂ ਕਿ ਆਫਟਰ ਚਾਈਲਡ ਬਰਥ ਕਈ ਲੋਕ ਕਹਿੰਦੇ ਜੀ ਕਿ ਮੈਂ ਜੰਪ ਨਹੀਂ ਕਰ ਪਾਉਂਦੀ, ਕੋਈ ਕਹਿੰਦਾ ਮੈਂ ਸਨੀਜ਼ ਕਰਦੀ ਹਾਂ ਤੇ ਆਈ ਯੂਰੀਨੇਟ, ਜਾਂ ਹੋਰ ਕਈ ਤਰ੍ਹਾਂ ਦੀ ਪਰੇਸ਼ਾਨੀਆਂ, ਜਾਂ ਦਰਦ ਰਹਿਣਾ, ਜਾਂ ਕਈ ਲੋਕ ਇਹ ਵੀ ਕਹਿੰਦੇ ਕਿ ਮੈਨੂੰ ਜਦੋਂ ਇੰਜੈਕਸ਼ਨ ਲੱਗਿਆ ਉਸ ਤੋਂ ਬਾਅਦ ਮੇਰੀ ਬੈਕ ਹੀ ਠੀਕ ਨਹੀਂ ਹੋਈ, ਜਾਂ ਲੋਅਰ ਬੋਡੀ ਹੀ ਅਕੜੀ ਰਹਿ ਗਈ, ਉਸ ਤੋਂ ਬਾਅਦ ਬਹੁਤ ਜਲਦੀ ਉੱਥੇ ਪੇਨ ਸ਼ੁਰੂ ਹੋ ਜਾਂਦਾ. ਕੀ ਇਹ ਪੈਲਵਿਕ ਹੈਲਥ ਨਾਲ ਰਿਲੇਟਡ ਨੇ, ਕੀ ਇਹਦਾ ਬਚਾਅ ਕੀਤਾ ਜਾ ਸਕਦਾ?
ਹਾਂਜੀ ਅਫਕੋਰਸ, ਯੈ ਇਹੀ ਤਾਂ ਗੱਲ ਆ ਕਿ ਸਾਨੂੰ ਇੰਡੀਅਨ ਕਮਿਊਨਿਟੀਜ਼ ਪਤਾ ਹੀ ਨਹੀਂ ਕਿ ਸਾਡੀ ਹੈਲਪ ਹੋ ਸਕਦੀ ਆ. ਤਾਂ ਫਿਰ ਜੇ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਐਕਸਪੀਰੀਅੰਸ ਹੁੰਦੀਆਂ ਵਾ, ਇਹ ਮੈਨੂੰ ਲੱਗਦਾ ਵਾ ਅਸੀਂ ਆਪਣੀ ਸੋਸਾਇਟੀ ਦੇ ਵਿੱਚ ਬਹੁਤ ਨੋਰਮਲਾਈਜ਼ ਕਰ ਦਿੱਤਾ ਵਾ ਕਿ ਉਹ ਇਹ ਤਾਂ ਪਾਰਟੀ ਆ ਬੇਬੀ ਕਰਨ ਦਾ. ਸਾਡੀ ਮੰਮੀਆਂ ਨੇ ਵੀ ਕਦੀ ਹੈਲਪ ਨਹੀਂ ਲਈ ਕਿਸੇ ਤੋਂ, ਉਹਨਾਂ ਨੇ ਵੀ ਇੱਦੀ ਆਪਣੀ ਲਾਈਫ ਕੱਟ ਲਈ. ਉਹ ਜੇ ਉਹਨਾਂ ਨੂੰ ਪੁੱਛੋ ਤਾਂ ਕਹੋਗੇ ਤਾਂ ਨਹੀਂ ਕੁਛ ਹੁੰਦਾ, ਇਹ ਤਾਂ ਸਾਰਿਆਂ ਦਾ ਹੀ ਇੱਦੀ ਹੁੰਦਾ ਵਾ. ਫਿਰ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਮੈਨਸ਼ਨ ਕੀਤੀਆਂ, ਜਦੋਂ ਦੌੜਦੇ ਹਾਂ ਜਾਂ ਜੰਪ ਕਰਦੇ ਹਾਂ ਤਾਂ ਤੁਹਾਡੀ ਯੂਰਨ ਲੀਕੇਜ ਹੁੰਦੀ ਆ, ਇਹ ਹੋ ਸਕਦਾ. ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਵੀਕਨੈਸ ਇਨ ਯੋਰ ਪੈਲਵਿਕ ਫਲੋਰ, ਫਿਰ ਉਹੀ ਇੱਕ ਪੈਲਵਿਕ ਫਲੋਰ ਫਿਜ਼ੀਓ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਹੜੀਆਂ ਐਕਸਰਸਾਈਜ਼ ਸਪੈਸੀਫਿਕਲੀ ਕਰੋ ਇਸ ਨੂੰ ਠੀਕ ਕਰਨ ਲਈ. ਕਈ ਵਾਰੀ ਹੁੰਦਾ ਵਾ ਕਿ ਤੁਸੀਂ ਮੇ ਬੀ ਕੁਛ ਹੋਰ ਹੀ ਹੋਵੇ ਤੇ ਤੁਹਾਨੂੰ ਰੀਅਲਾਈਜ਼ ਹੀ ਨਹੀਂ ਹੋਇਆ ਕਿ ਮੇ ਬੀ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਆ, ਜਾਂ ਤੁਸੀਂ ਨਹੀਂ ਇਨਫ ਪਾਣੀ ਪੀਂਦੇ, ਜਾਂ ਤੁਸੀਂ ਕੌਨਸਟੀਪੇਟਡ ਆ, ਇਸ ਕਰਕੇ ਤੁਹਾਡੀ ਲੀਕੇਜ ਹੁੰਦੀ, ਕੁਝ ਪ੍ਰੈਸ਼ਰ ਪੈਂਦਾ ਵਾ ਪਿੱਛੇ. ਸੋ ਇਹ ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਇਸ ਕਰਕੇ ਮੈਂ ਇਨਕਰੇਜ ਕਰਦੀ ਕਿ ਤੁਸੀਂ ਪੈਲਵਿਕ ਫਲੋਰ ਫਿਜ਼ੀਓ ਨੂੰ ਦੇਖੋ. ਜੋ ਤੁਸੀਂ ਕਿਹਾ ਸੀ ਅਬਾਊਟ ਦ ਬੈਕ ਪੇਨ, ਉਹ ਵੀ ਬਹੁਤ ਕਾਮਨ ਆ. ਲੋਕ ਕਹਿੰਦੇ ਐਪੀਡਿਊਰਲ ਦੇ ਬਾਅਦ ਮੇਰਾ ਬੈਕ ਪੇਨ ਹੁੰਦੀ ਆ, ਇਹ ਵੀ ਨੋਰਮਲ ਨਹੀਂ ਹੈਗੀ. ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਬੈਕ ਪੇਨ ਹੁੰਦੀ ਆ ਕਿਉਂ ਜੀ ਹੁਣ ਫੋਰਐਵਰ ਮੇਰੀ ਲਾਈਫ ਇੱਦੀ ਹੋਣੀ ਆ. ਤੁਸੀਂ ਕਿਸੇ ਨੂੰ ਦਿਖਾਓ, ਉਹ ਤੁਹਾਨੂੰ ਸਮਝਾਓਗੇ, ਤੁਹਾਡੇ ਕੋਰ ਮਸਲਸ ਵੀਕ ਹੋ ਸਕਦੇ ਆ, ਤੁਹਾਡੇ ਗਲੂਟ ਮਸਲਸ ਜੋ ਪੈਲਵਿਸ ਨੂੰ ਸਪੋਰਟ ਕਰਦੇ ਆ ਉਹ ਵੀ ਵੀਕ ਹੋ ਸਕਦੇ ਆ. ਸਾਰੀਆਂ ਚੀਜ਼ਾਂ ਇਕੱਠੀਆਂ ਵਰਕ ਕਰਦੀਆਂ ਵਾ. ਯੋ ਖੋ ਜੋ ਤੁਹਾਡੇ ਫਰੰਟ ਸਿਕਸ ਪੈਕ ਮਸਲ ਆ, ਤੁਹਾਡੀ ਬੈਕ ਮਸਲਸ ਜੋ ਲੋ ਬੈਕ ਮਸਲ ਆ, ਤੁਹਾਡੀ ਪੈਲਵਿਕ ਫਲੋਰ ਐਂਡ ਯੋਰ ਡਾਇਫਰੈਮ, ਉਹ ਸਾਰੀਆਂ ਚੀਜ਼ਾਂ ਇਕੱਠੀਆਂ ਵਰਕ ਕਰਦੀਆਂ. ਐਂਡ ਸੋ ਪੈਲਵਿਕ ਫਲੋਰ ਫਿਜ਼ੀਓ ਤੁਹਾਡੀ ਹੈਲਪ ਕਰੂਗਾ ਫਾਈਂਡ ਕਰਨ ਲਈ ਕਿ ਕਿੱਥੇ ਪ੍ਰੋਬਲਮ ਆ ਤੇ ਤੁਸੀਂ ਕੀ ਕਰ ਸਕਦੇ ਆ.
ਤੇ ਜਿਹੜੀਆਂ ਸਾਡੀ ਕਮਿਊਨਿਟੀ ਦੀਆਂ ਔਰਤਾਂ ਮਾਵਾਂ ਭੈਣਾਂ ਹੈਗੀਆਂ ਨੇ, ਉਹਨਾਂ ਦਾ ਤੁਹਾਨੂੰ ਕਿੱਦਾਂ ਦਾ ਰੁਝਾਨ ਲੱਗਿਆ? ਤੁਸੀਂ ਇੰਨੇ ਸਾਲਾਂ ਤੋਂ ਇਸ ਖਿੱਤੇ ਵਿੱਚੋਂ ਕੰਮ ਕਰ ਰਹੇ ਹੋ, ਕੀ ਉਹ ਓਪਨ ਨੇ ਟੂ ਰਿਸੀਵ ਫੀਡਬੈਕ, ਤੇ ਤੁਹਾਨੂੰ ਕੋਈ ਲੱਗਦਾ ਪਾੜਾ ਜਿਹੜਾ ਹਜੇ ਭਰਨ ਦੀ ਲੋੜ ਹੈ?
ਉਹ ਬਹੁਤ ਵੱਡਾ ਗੈਪ ਹੈ. ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਸਾਡੀ ਕਮਿਊਨਿਟੀ 'ਚ ਬਹੁਤ ਘੱਟ ਹੁੰਦਾ ਵਾ ਕਿ ਉਹ ਖੁਦ ਆ ਕੇ ਹੈਲਪ ਮੰਗਣ. ਐਂਡ ਮੈਨੂੰ ਲੱਗਦਾ ਵਾ ਕਿ ਇਸ ਕਰਕੇ ਆ ਬਿਕੋਜ਼ ਸਾਡੇ 'ਚ ਗੱਲਾਂ ਨਹੀਂ ਹੁੰਦੀਆਂ ਸਾਡੀ ਕਮਿਊਨਿਟੀ 'ਚ ਓਪਨਲੀ, ਈਵਨ ਆਪਸ ਵਿੱਚ ਮਾਮਾ ਭੈਣਾਂ ਵਿੱਚ ਜਾਂ ਆਪਣੀਆਂ ਭਾਬੀਆਂ ਦੇ ਵਿੱਚ ਇੱਦਾਂ ਗੱਲਾਂ ਨਹੀਂ ਓਪਨਲੀ ਹੁੰਦੀਆਂ. ਸਾਰੇ ਚਾਹੁੰਦੇ ਕਿ ਅਸੀਂ ਬਸ ਚੰਗੀਆਂ ਚੰਗੀਆਂ ਗੱਲਾਂ ਕਰਨ, ਆਪਣੇ ਦੁੱਖ ਨਾ ਵੰਡੀਏ, ਤਾਂ ਜੇ ਦੁੱਖ ਨਹੀਂ ਵੰਡੂਗੇ ਤਾਂ ਫਿਰ ਤੁਹਾਨੂੰ ਕਿੱਦਾਂ ਹੈਲਪ ਮਿਲੂਗੀ ਸਰ? ਪਰ ਜੋ ਰਿਸਰਚ ਸਟੱਡੀਜ਼ ਹੈ, ਲਾਈਕ ਈਵਨ UK ਦੇ ਵਿੱਚ ਜੋ ਰਿਸਰਚ ਕੀਤੀ ਗਈ ਆ, ਉਹ 'ਚ ਵੀ ਦਿਖਿਆ ਵਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਵੁਮੈਨ ਐਂਡ ਇੰਡੀਅਨ ਵੁਮੈਨ ਸਪੈਸ਼ਲੀ, ਦੇ ਡੋਂਟ ਰੀਚ ਆਊਟ ਐਂਡ ਦੇ ਡੋਂਟ ਹੈਵ ਦੀ ਅਵੇਅਰਨੈਸ ਟੂ ਰੀਚ ਆਊਟ. ਜੇ ਤੁਹਾਨੂੰ ਪਤਾ ਹੀ ਨਹੀਂ ਕਿ ਮੈਨੂੰ ਪ੍ਰੋਬਲਮ ਹੀ ਕੀ ਆ, ਤੁਸੀਂ ਕੀ ਹੈਲਪ ਮੰਗੋਗੇ?
ਤੇ ਜੇ ਤੁਸੀਂ ਅੱਜ ਕੋਈ ਸੁਨੇਹਾ ਦੇਣਾ ਹੋਵੇ, ਲੋਕਾਂ ਨੂੰ ਦੱਸਣਾ ਹੋਵੇ ਕਿ ਕਿੱਦਾਂ ਪਤਾ ਲਗਾਇਆ ਜਾ ਸਕੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ, ਕੋਈ ਸ਼ੁਰੂਆਤੀ ਨਿਸ਼ਾਨ, ਜਾਂ ਫਿਰ ਐਸੀ ਪ੍ਰੋਬਲਮ ਹੋਵੇ ਹੀ ਨਾ, ਇਹਦੇ ਲਈ ਕੀ ਕੀਤਾ ਜਾ ਸਕਦਾ?
Signs and symptoms hunde ya, like urine leakage that tusi kende si, back pain that doesn't go away, any pain in your pelvic area, heaviness, or did the feeling like kuch thalle baitha va, the pressure feel hunda va tade thalle area de vich ya pelvic area de vich. ਸੀ ਸੈਕਸ਼ਨ ਸਕਾਰ, ਜੇ ਤੁਹਾਡਾ ਸੀ ਸੈਕਸ਼ਨ ਹੋਇਆ ਉੱਤੇ ਵੀ ਪੇਨ ਹੋਣਾ, ਇਹ ਵੀ ਚੀਜ਼ਾਂ ਨੋਰਮਲ ਨਹੀਂ ਹੁੰਦੀਆਂ ਪਰ ਕਾਮਨ ਹੁੰਦੀਆਂ ਵਾ. ਐਂਡ ਜਸਟ ਨੋਟ ਫੀਲਿੰਗ ਲਾਈਕ ਯੋਰਸੈਲਫ ਆਫਟਰ ਹੈਵਿੰਗ ਅ ਬੇਬੀ, ਚੀਜ਼ਾਂ ਕਾਮਨ ਹੁੰਦੀਆਂ ਪਰ ਨੋਰਮਲ ਨਹੀਂ ਹੁੰਦੀਆਂ. ਸੋ ਇਹ ਸਾਰੀ ਚੀਜ਼ਾਂ ਨਿਸ਼ਾਨੀਆਂ ਕਿ ਸਮਥਿੰਗ ਇਜ਼ ਨੋਟ ਕੁਆਇਟ ਰਾਈਟ. ਕੌਨਸਟੀਪੇਸ਼ਨ ਉਹ ਵੀ ਇੱਕ, ਬਟ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੈਲਵਿਕ ਫਲੋਰ ਫਿਜ਼ੀਓ ਹੈਲਪ ਕਰ ਸਕਦਾ ਵਾ.
ਜਿੱਦਾਂ ਤੁਸੀਂ ਕਿਹਾ ਕਿ ਇਸ ਬਾਰੇ ਗੱਲ ਘੱਟ ਹੁੰਦੀ ਹੈ ਆਪਣੀ ਕਮਿਊਨਿਟੀ ਵਿੱਚ, ਤੇ ਜੇ ਕੋਈ ਤੁਹਾਨੂੰ ਸੁਣ ਰਿਹਾ ਤੇ ਉਹਨੇ ਆਪਣੇ ਘਰ 'ਚ ਹੀ ਗੱਲ ਕਰਨੀ ਹੋਵੇ, ਮੰਨ ਲਓ ਕਿ ਆਪਣੀ ਬੱਚੀ ਨਾਲ ਗੱਲ ਕਰਨੀ ਹੋਵੇ ਇਸ ਬਾਰੇ, ਤੇ ਕਿੱਦਾਂ ਗੱਲ ਕਰੀਏ, ਕੀ ਪੁੱਛਣਾ ਚਾਹੀਦਾ, ਕੀ ਕਮਿਊਨੀਕੇਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ?
ਮੇਰਾ ਵਿਊ ਇਸ ਗੱਲ 'ਤੇ ਹੈ ਕਿ ਤੁਸੀਂ ਜੇ ਆਪਣੇ ਬਾਰੇ ਗੱਲ ਕਰੋਗੇ, ਫਿਰ ਆਪੇ ਤੁਹਾਡੇ ਨਿਆਣੇ ਵੀ ਆਪਣੇ ਬਾਰੇ ਗੱਲ ਕਰ ਸਕਦੇ ਆ. ਜਦੋਂ ਮੈਂ ਛੋਟੀ ਸੀਗੀ ਐਂਡ ਮੇਰਾ ਪੀਰੀਅਡ ਪਹਿਲੀ ਵਾਰੀ ਆਇਆ, ਤਾਂ ਮੇਰੀ ਮੰਮ ਨੇ ਕਿਹਾ ਸੀ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਨੀ, ਪੀਰੀਅਡਸ ਬਾਰੇ ਨਹੀਂ ਗੱਲ ਕਰਦੇ, ਬਟ ਮੈਨੂੰ ਲੱਗਦਾ ਜੇ ਅਸੀਂ ਖੁੱਲ੍ਹ ਕੇ ਇਸ ਚੀਜ਼ਾਂ ਬਾਰੇ ਗੱਲ ਕਰ ਸਕਣ ਆਪਣੇ ਘਰ ਦੇ ਵਿੱਚ, ਫਿਰ ਆਪੇ ਤੁਹਾਡੇ ਬੱਚੇ ਵੀ ਖੁੱਲ੍ਹ ਕੇ ਗੱਲ ਕਰ ਸਕੋਗੇ, ਫਿਰ ਉਹ ਵੀ ਹੈਲਪ ਮੰਗ ਸਕੋਗੇ. ਸੋ ਇਟ ਸਟਾਰਟਸ ਵਿਦ ਯੂ. ਬੱਚਿਆਂ ਦੇ ਨਾਲ ਜੇ ਨਹੀਂ ਕੰਫਰਟੇਬਲ, ਆਪਣੇ ਫਰੈਂਡਾਂ ਦੇ ਵਿੱਚ ਵੀ ਜੇ ਤੁਸੀਂ ਆਪ ਦੱਸੋਗੇ ਕਿ ਐਂਡ ਉਸ ਦੇ ਨਾਲ ਵੀ ਤੁਹਾਨੂੰ ਹੈਲਪ ਹੁੰਦਾ ਵਾ ਕਿ ਉਹ ਅਸੀਂ ਫਿਰ ਕੀ ਕਰ ਸਕਦੇ ਹਾਂ, ਅਸੀਂ ਦੇਖੀਏ ਕਿ ਕੁਛ ਗੂਗਲ ਕਰਕੇ ਦੇਖੀਏ ਜਾਂ ਯੂ ਨੋ ਕਿੱਥੋਂ ਹੈਲਪ ਲੈ ਸਕਦੇ, ਤੁਸੀਂ ਇਕੱਠੇ ਮਿਲ ਕੇ ਸਲਿਊਸ਼ਨ ਕੱਢ ਸਕਦੇ ਹਾਂ. ਸੋ ਆਈ ਥਿੰਕ ਜਸਟ ਆਪਸ ਵਿੱਚ ਹੀ ਓਪਨਲੀ ਗੱਲ ਕਰਨਾ ਇਜ਼ ਅ ਗੁੱਡ ਸਟਾਰਟ.
ਤੇ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੀ ਕਿ ਕਾਫੀ ਸਾਲਾਂ ਬਾਅਦ ਨਾ ਸਾਡੀ ਮਦਰਸ ਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਚਲੋ ਸਾਡਾ ਤਾਂ ਟਾਈਮ ਨਿਕਲ ਗਿਆ, ਅਸੀਂ ਤਾਂ ਇੰਨੇ ਟਾਈਮ ਦਾ ਦਰਦ ਸਹਿੰਦੇ ਆ ਰਹੇ ਹਾਂ, ਕੋਈ ਗੱਲ ਨਹੀਂ. ਤੇ ਜੇ ਕੋਈ ਏਜਡ ਹੈ ਕਿ ਉਹ ਹਜੇ ਵੀ ਆਪਣੇ ਆਪ ਨੂੰ ਠੀਕ ਕਰ ਸਕਦੇ, ਐਸੀ ਕੋਈ ਐਕਸਰਸਾਈਜ਼, ਐਸੇ ਕੋਈ ਤਰੀਕੇ ਤੁਸੀਂ ਦੱਸ ਸਕਦੇ ਹੋ?
100%, 100%. ਕਦੀ ਲੇਟ ਨਹੀਂ ਹੁੰਦਾ. ਐਂਡ ਇੱਦਾਂ ਵੀ ਹੁੰਦਾ ਵਾ ਕਿ ਸਾਡੀ ਲਾਈਫ ਸਟੇਜਸ ਦੇ ਨਾਲ ਸਾਡੀ ਪ੍ਰੋਬਲਮਸ ਵੀ ਡਿਫਰੈਂਟ ਹੋ ਜਾਂਦੀਆਂ ਵਾ. ਸੋ ਜਦੋਂ ਤੁਸੀਂ ਪ੍ਰੈਗਨੈਂਟ ਹੁੰਦੇ ਤੁਹਾਨੂੰ ਹੋਰ ਪ੍ਰੋਬਲਮਸ ਹੁੰਦੀਆਂ, ਫਸਟ ਫਾਰਮ ਹੋਰ, ਐਂਡ ਦੈਨ ਮੈਨੋਪੌਜ਼ ਐਂਡ ਲੇਟਰ ਔਨ ਹੋਰ ਪ੍ਰੋਬਲਮਸ ਹੁੰਦੀਆਂ. ਸਮਟਾਈਮਸ ਤੁਹਾਡੇ ਸਿਮਟਮਸ ਵਰਸ ਵੀ ਹੋ ਜਾਂਦੇ ਆ ਜਿੱਦਾਂ ਤੁਸੀਂ ਏਜ ਕਰਦੇ ਆ. ਸੋ ਮੇ ਬੀ ਜਦੋਂ ਤੁਸੀਂ ਯੰਗ ਸੀਗੇ, ਐਕਟਿਵ ਸੀਗੇ, ਠੀਕ ਸੀ, ਪਰ ਹੁਣ ਤੁਸੀਂ ਓਲਡਰ ਹੁੰਦੇ ਪਏ ਆ, ਤੁਹਾਡੇ ਹੋਰਮੋਨਸ, ਤੁਹਾਡਾ ਈਸਟ੍ਰੋਜਨ ਲੈਵਲ ਘੱਟ ਹੁੰਦਾ ਵਾ, ਐਂਡ ਸੋ ਇਸ ਕਰਕੇ ਤੁਹਾਡੇ ਸਿਮਟਮਸ ਵੀ ਵਰਸ ਹੋ ਸਕਦੇ ਆ. ਬਟ ਇਹਦਾ ਨਹੀਂ ਮਤਲਬ ਕਿ ਤੁਸੀਂ ਹੁਣ ਵੀ ਸਹਿੰਦੇ ਜਾਓ. ਤੁਸੀਂ ਦਿਖਾਓ ਕਿਸੇ ਨੂੰ, ਤੁਸੀਂ ਡਾਕਟਰ ਨੂੰ ਨਾਲ ਗੱਲ ਕਰੋ, ਤੁਸੀਂ ਫਿਜ਼ੀਓ ਨੂੰ ਦਿਖਾਓ, ਤਾਂ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਆ. ਐਕਸਰਸਾਈਜ਼ ਮੈਨੂੰ ਲੱਗਦਾ ਵਾ, ਐਕਸਰਸਾਈਜ਼ ਆ ਨੈਵਰ ਵਨ ਸਾਈਜ਼ ਫਿਟਸ ਆਲ. ਇਸ ਕਰਕੇ ਮੈਂ ਇਨਕਰੇਜ ਕਰਦੀ ਹਾਂ ਕਿ ਤੁਸੀਂ ਕਿਸੇ ਨੂੰ ਦਿਖਾਓ, ਐਂਡ ਤੁਸੀਂ ਆਪਣੇ ਸਪੈਸੀਫਿਕਲੀ ਤੁਹਾਡੇ ਪ੍ਰੋਬਲਮਸ ਲਈ ਐਕਸਰਸਾਈਜ਼ ਕਰੋ.
ਬਿਫੋਰ ਪ੍ਰੈਗਨੈਂਸੀ, ਇਫ ਸੰਬਡੀ ਵਾਂਟਸ ਟੂ ਕਨਸੀਵ ਔਰ ਇਜ਼ ਇਨ ਅਰਲੀ ਸਟੇਜ ਆਫ ਪ੍ਰੈਗਨੈਂਸੀ, ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਚਾਈਲਡ ਬਰਥ, ਕਿਹੜੀ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਕੁਛ ਕੀਤਾ ਜਾ ਸਕਦਾ?
ਜਦੋਂ ਤੁਸੀਂ ਕਨਸੀਵ ਕਰਨ ਲੱਗਦੇ ਆ, ਤੁਹਾਡੇ ਗੋਲਸ ਅਲੱਗ ਹੁੰਦੇ ਆ. ਯੋ ਇਟਸ ਮੋਰ ਅਬਾਊਟ ਬਿਲਡਿੰਗ ਅ ਫਾਊਂਡੇਸ਼ਨ. ਸੋ ਇੱਦਾਂ ਵੀ ਹੁੰਦਾ ਵਾ ਕਿ ਤੁਸੀਂ ਸੋਚਦੇ ਆ ਕਿ ਮੈਂ ਐਕਸਰਸਾਈਜ਼ ਕਰਨਾ ਚਾਹੁੰਦੀ ਹਾਂ, ਸਟਰੈਂਥ ਬਣਾ, ਪਰ ਚਲੋ ਜਦੋਂ ਪ੍ਰੈਗਨੈਂਟ ਹੋਵਾਂਗੀ ਫਿਰ ਦੇਖਾਂਗੇ. ਮੈਂ ਇੱਦਾਂ ਨਹੀਂ ਸੋਚਣਾ. ਐਂਡ ਯੂ ਟ੍ਰਾਇੰਗ ਟੂ ਬਿਲਡ, ਜੇ ਤੁਸੀਂ ਹੁਣ ਆਪਣੀ ਲਾਈਫ ਸਟਾਈਲ ਦੇ ਵਿੱਚ ਸਟਰੈਂਥ ਬਿਲਡ ਕਰ ਸਕਦੇ ਹਾਂ, ਉਹ ਤੁਹਾਡੀ ਪ੍ਰੈਗਨੈਂਸੀ ਵੀ ਈਜ਼ੀ ਕਰੇਗਾ. ਜੇ ਤੁਸੀਂ ਕਦੀ ਐਕਸਰਸਾਈਜ਼ ਕੀਤੀ ਨਹੀਂ, ਸਟਾਰਟ ਕਰੋ ਵਿਦ ਵਾਕਿੰਗ, ਜਸਟ 5 minutes ਐਵਰੀ ਡੇ. ਓਕੇ, ਫਿਰ ਹਰ ਹਫਤੇ ਤੁਸੀਂ 5 ਮਿੰਟ ਬੜਾਓ, ਫਿਰ ਨੈਕਸਟ ਤੁਸੀਂ ਫੀਲ ਗੁੱਡ ਕਰਦੇ, ਓਕੇ ਠੀਕ ਆ, ਔਰ ਨੈਕਸਟ ਵੀਕ 10 minutes ਐਵਰੀ ਡੇ, ਉਸ ਤੋਂ ਬਾਅਦ 20 minutes ਐਵਰੀ ਡੇ. ਜੇ ਇੱਕ ਹਫਤਾ ਹੋਇਆ ਨਹੀਂ ਇੰਨਾ ਗੁੱਡ ਫੀਲ ਕੀਤਾ, ਚਲੋ ਕੀਪ ਇਟ ਐਟ 20 minutes, ਬਟ ਈਚ ਵੀਕ ਟ੍ਰਾਈ ਐਡਿੰਗ ਅੰਟਿਲ ਯੂ ਗੈਟ ਟੂ ਅਬਾਊਟ ਹਾਫ ਐਨ ਆਵਰ ਟੂ 40 minutes. ਦੈਟਸ ਵਨ ਟਾਈਪ ਆਫ ਐਕਸਰਸਾਈਜ਼, ਸੋ ਦੈਟਸ ਅਰੋਬਿਕ ਐਕਸਰਸਾਈਜ਼. ਦੈਨ ਤੁਸੀਂ ਸਟਰੈਂਥ ਐਕਸਰਸਾਈਜ਼ ਵੀ ਸੋਚੋ ਅਬਾਊਟ body weight strength tu sikar sakte ha, squatting, you can do things like bridges. So in that trying to conceive period, that a focus is building a foundation and relaxation. ਓਕੇ, ਬਿਕੋਜ਼ ਸਟ੍ਰੈਸ ਬਹੁਤ ਹਾਈ ਹੁੰਦਾ ਵਾ ਜਦੋਂ ਤੁਸੀਂ ਬੇਬੀ ਕਰਨ ਦੀ ਕੋਸ਼ਿਸ਼ ਕਰਦੇ ਆ. ਜੇ ਤੁਸੀਂ ਇਹ ਬੇਸ ਚੰਗਾ ਬਣਾ ਸਕਦੇ ਆ, ਫਿਰ ਪ੍ਰੈਗਨੈਂਸੀ ਵੀ ਤੁਹਾਡੀ ਜ਼ਿਆਦਾ ਚੰਗੀ ਨਿਕਲੂਗੀ. ਸਟੱਡੀਜ਼ ਸ਼ੋਅ ਦੈਟ ਜੋ ਲੋਕ ਰੈਗੂਲਰਲੀ ਐਕਟਿਵ ਰਹਿੰਦੇ ਆ, ਐਂਡ ਪ੍ਰੈਗਨੈਂਸੀ ਦੇ ਥਰੂ ਆਊਟ ਵੀ ਰੈਗੂਲਰਲੀ ਐਕਟਿਵ ਹੁੰਦੇ ਆ, ਉਹ ਉਹਨਾਂ ਦੀ ਬੈਕ ਪੇਨ ਵੀ ਘੱਟ ਹੁੰਦੀ ਆ, ਉਹਨਾਂ ਦੀ ਓਵਰਆਲ ਪੇਨ ਵੀ ਘੱਟ ਹੁੰਦੀ ਆ. ਐਂਡ ਇਟ ਮੇਕ ਸੈਂਸ, ਬਿਕੋਜ਼ ਜੇ ਤੁਹਾਡੀ ਬੋਡੀ ਸਟਰੋਂਗਰ ਆ, ਦੈਨ ਤੁਸੀਂ ਜਿੱਦਾਂ ਤੁਹਾਡਾ ਵੇਟ ਵਧੂਗਾ, ਉਸ ਹਿਸਾਬ ਦੇ ਨਾਲ ਤੁਸੀਂ ਕੋਪ ਕਰੋਗੇ ਉਸ ਵੇਟ ਗੇਨ ਦੇ ਨਾਲ. ਫਿਰ ਤੁਹਾਡੀ ਪੇਨ ਵੀ ਘੱਟ ਹੋਊਗੀ, ਬੈਕ ਪੇਨ ਘੱਟ, ਤੁਸੀਂ ਤੁਹਾਡੀ ਲੇਬਰ ਵੀ ਜ਼ਿਆਦਾ ਵਧੀਆ ਨਿਕਲਦੀ ਆ.
ਸੋ ਕੀ ਇਹ ਸਮਝਣਾ ਠੀਕ ਹੋਏਗਾ ਕਿ ਜੇ ਤੁਸੀਂ ਓਵਰਆਲ ਐਕਸਰਸਾਈਜ਼ ਕਰਦੇ ਹੋ ਤਾਂ ਤੁਹਾਡੀ ਪੈਲਵਿਕ ਹੈਲਥ ਨਾਲ ਦੀ ਨਾਲ ਹੋ ਜਾਂਦੀ, ਤੁਹਾਨੂੰ ਸ਼ਾਇਦ ਸਪੈਸ਼ਲ ਕਰਨ ਦੀ ਲੋੜ ਨਾ ਵੀ ਪਵੇ?
ਮੈਂ ਵੀ ਸੋਚਦੀ ਸੀਗੀ ਕਿ ਜੇ ਤੁਸੀਂ ਓਵਰਆਲ ਐਕਸਰਸਾਈਜ਼ ਕਰਦੇ ਆ ਤੇ ਫਿਰ ਤੁਹਾਡੀ ਓਵਰਆਲ ਬੋਡੀ ਚੰਗੀ ਰਹੂਗੀ. ਐਂਡ ਨਈ ਸਟੱਡੀ ਆਈ ਆ ਜੋ ਕਹਿੰਦੀ ਆ ਕਿ ਯੈਸ ਦੇ ਇਜ਼ ਅ ਕੈਰੀ ਓਵਰ ਇਫੈਕਟ, ਕਿ ਜੋ ਲੋਕ ਰੈਗੂਲਰਲੀ ਐਕਸਰਸਾਈਜ਼ ਕਰਦੇ ਆ ਉਹਨਾਂ ਦੇ ਜੋ ਜਨਰਲ ਹੈਲਥ ਐਂਡ ਪੈਲਵਿਕ ਹੈਲਥ ਉਹ ਵੀ ਚੰਗਾ ਹੁੰਦਾ ਵਾ. ਬਟ ਸਟਿਲ ਸਪੈਸੀਫਿਕ ਐਕਸਰਸਾਈਜ਼ ਆ ਅਸੈਂਸ਼ਲ.
ਮਤਲਬ ਜੇ ਤੁਸੀਂ ਓਵਰਆਲ ਐਕਸਰਸਾਈਜ਼ ਕਰਦੇ ਹੋ ਤਾਂ ਵੀ ਤੁਹਾਨੂੰ ਕਈ ਵਾਰ ਪੈਲਵਿਕ ਹੈਲਥ ਤੇ, ਕਿਉਂਕਿ ਇੰਨਾ ਇੰਟੈਗਰਲ ਬੋਡੀ ਦਾ ਪਾਰਟ ਹੈ, ਜਨਮ ਦੇਣ ਦੀ ਸ਼ਕਤੀ ਸ਼ਾਇਦ ਉਹਦੇ ਥਰੂ ਹੀ ਹੁੰਦੀ ਹੈ, ਤੇ ਤੁਹਾਨੂੰ ਉਹਦੇ ਲਈ ਸਪੈਸ਼ਲ ਐਕਸਰਸਾਈਜ਼ ਕਰਨ ਦੀ ਹਜੇ ਵੀ ਲੋੜ ਆ.
ਓ 100%. ਜੇ ਅਸੀਂ ਸਪੈਸੀਫਿਕਲੀ ਡਿਲੀਵਰੀ ਦੇ ਬਾਰੇ ਗੱਲ ਕਰਦੇ ਹਾਂ, ਤੁਹਾਨੂੰ ਪੈਲਵਿਕ ਫਲੋਰ ਫਿਜ਼ੀਓ ਨੂੰ ਦਿਖਾਉਣਾ ਚਾਹੀਦਾ, ਬਿਕੋਜ਼ ਉਹ ਤੁਹਾਡੀ ਤਿਆਰੀ ਕਰਾਉਂਦੇ ਆ ਡਿਲੀਵਰੀ ਦੇ ਲਈ. ਸੋ you need relaxation. Pelvic floor physio sikhandava, how to relax your pelvic floor. Because delivery at the time, then relaxation chahidava, not squeezing or strength. And always sikhandaya, kida tanu pushing karni chahidi, kida de tearing risk vi cut ho. Victoria de vich study kiti sigi in Australia. Jodo tada baby hundava, there's four types of tears. Grade 1 to grade 4. Grade 3 to 4, they're more dangerous. And ona de affects that overall health de jada hundeya. So, and ona ne find kita ke Indian ya South Asian origin de borna, they're 2.5 times more likely to have a grade 3 or 4 tear compared to Australian or New Zealand born women.
Matlab ki janam vele ta dard jehdi honi hai sari maava ne sehni sehni hai us to baad vi dardan ya aisi musibatan ghar leke aande jo shayad overall quality of health nu quality of life nu impact karde.
Huge impact on your quality of life. It comes down to sadi anatomy. So we're actually quite smaller in build than other populations. But mainu laglava the most important thing and where tusi apne aap nu help kar sakde ho is pregnancy which pelvic floor physio nu dikhana. So odari help kar sakde ha in those last few weeks tanu karna chahidava stretching, lots and lots of stretching. Mummiya ya auntiya kahoge ki like you know squatting on the floor is really good for you, and it is because it helps stretch your pelvic floor muscles. Phir unhe sunni chahidi hai ki in galla to unhe sunni chahidi hai. So like squatting on the deep squatting on the floor, stretching up that inner thigh muscles, stretching your glutes, sariyan cheeja breathing exercises, eh sariyan cheeja tanu help kardiyan wa.
Te in general normal life vich je tusi ek do cheeza relaxation layi ya overall health layi kuch dasna chaho.
Je tusi asunde pe ya and tusi sochde ya oh pelvic floor ki exercise kida hundi ya, main tanu samjhaunni ya. Okay, so pelvic floor exercises do movement hunde ya. It's a squeeze ki tusi apna sochde close karna and lifting utne nu chakna. So je tusi socho ke tusi wind pass karni ya but tusi nahi chahunde pass karna, tusi hold karna chahunde ya, fir tusi ki karunge, tusi apna back passage ko squeeze karunge to utne nu chakunge. So aida tusi try karo jeta to hunda va ke oh okay ye eme to hunda va, tusi koshish kar sakde ha dekhan layi ki tusi kinna time hold kar sakde ha, ya tusi try kar sakde just on off on off. Do you realize karde ke je main wind pass karni ho main nahi rok sakdi, then that's a problem. So then you should see someone and oh tanu sikhaoge to dikhaoge kidda karni hai exactly for you.
Zyada tar lokan nu pelvic health bare odo pata lagda hai, apne hi sharir bare unna nu odo jagrukta aandi jadon shayad oh janam de chuke hunde hai bacche nu. Kinna ka common hai sade bhai chare layi ek birthing trauma, sade culture te literature nu padho te inu ek trauma nu hold karan da area dasde, kinna ko haje scientifically relevant hai te ki emotion mental health te veda prabhav penda
bahut zyada bahut zyada. Birth trauma nu je tusi define karo do types da hunda, ek to physical hunda va tearing, C-section pain, low back pain, ya fir jida urine leakage, not being able to control wind, or pelvic pain after having the baby. Ye sari cheeja physical trauma hundiya. Fir mental trauma bhi hunda va. And that can be in the form of tusi bar bar yaad karde apni delivery nu and tanu buriya feelings feel hundiya va. Khushi nahi feel hundi. Kehnde si trauma holds in places in our body. The etru hai, yeah, so you would hold trauma in your pelvis as well. Ki tusi help mang vi sakko, eh vi bahut hard hunda va sadi ladies le. Main vi bahut the feel kita si after my baby, help mangna mainu pata hi nahi si ki mainu ki chahida va. And so I think je tanu aap vich lagda va ke nahi changa feel hunda, first place is go to your doctor. So you have no doctor nu daso, eh normal nahi hega the nahi changa feel hona. Bahut zyada log is edena shame feel karde ya, expectations sadi utte kinniya zyada hundiya va ke tusi 6 hafte 40 din baad bas theek ho jao, jidda normal sige ohi kar lo. Tusi kinne tusi so nahi sakde har tin kante baad tusi baby nu dekhna va, oda khana peena karna va. I think especially Australia vich rehke or hor vi expectation hundiya va, because jeta di family nahi hagi ta de kol ta ko support nahi hega, expected to live like you're in a village and with the support, but isolation rich. So that's really hard and like a lot of pressure on yourself.
So I did a shila kattan da chali 40-45 days, that is a concept.
Yeah.
Kinna ka sahi concept hai, jada sawa ka mahina hai, o tusi hilna nahi baithto, exercise nahi karni, ki ye sare myth ne ki ye bhi sahi hai? I mean, because you're healing down there.
Main nahi kahungi ke ji, ye to bilkul galat hai. Je 40 days hunde hai, they are for you to rest and recover. But rest and recover looks different. So rest and recover, eh bhi nahi hai ka bas lete raho sara time. Eh bhi nahi hai kuch karna hi nahi bilkul bhi. Eh bhi nahi hai ka ki tusi straight away kaam karan la po. Meri recommendation hundi hai ki in those 40 days or in those first 6 weeks, changa khana khao, rest sare kende hunde hai. Jadon baby sonda, odo son jaya karo. Mainu ta kadi nahi neend aayi jadon baby sonda siga. So I wouldn't say son jao, but I think late jao. Tusi late na bhi is so good because tusi socho ke je tusi khade hai ya baithe hai, kina pressure penda bata deep pelvic floor de utte. Je tusi lamme paye hai, fir o pressure thodi der ke liye uth janda va, ta tadi body nu chance milda va heal karan layi. Another number one recommendation that I have for my patients, all of my pregnant patients, is ke tusi compression shorts ya compression leggings lo. Jodo tusi pregnant ha, tusi ena nu la ke rakh lo. And then jodo you're in that early postpartum period, tusi ona nu pao all day long. ਉਸ ਦੇ ਨਾਲ ਤੁਸੀਂ ਹਿਲ ਵੀ ਸਕਦੇ ਆ ਕੰਫਰਟੇਬਲੀ ਤੇ ਤੁਹਾਨੂੰ ਸਪੋਰਟ ਵੀ ਮਿਲਦੀ ਆ ਆਲਸੋ ਜਿੱਦਾਂ ਜਿੱਦਾਂ ਤੁਹਾਨੂੰ ਠੀਕ ਥੋੜਾ ਥੋੜਾ ਫੀਲ ਹੋਣਾ ਸ਼ੁਰੂ ਹੋਵੇ ਤੁਸੀਂ ਥੋੜਾ ਮੂਵ ਕਰੋ ਬਰੀਥਿੰਗ ਐਕਸਰਸਾਈਜ਼ ਜੈਂਟਲ ਸਟ੍ਰੈਚਿੰਗ ਜੈਂਟਲ ਵਾਕਿੰਗ ਐਨੀ ਕਿ ਹੁਣ ਤੁਸੀਂ ਦੌੜਨ ਲੱਗ ਪੋ ਜਾਂ 40 ਮਿੰਟ ਘੰਟੇ ਦੀ ਵਾਕ ਕਰਨ ਲੱਗ ਪੋਗੇ ਜੀ ਮੈਂ ਬੇਬੀ ਵੇਟ ਲੂਜ਼ ਕਰਨਾ ਆ ਐਨੀ ਇਟਸ ਵੈਰੀ ਸਲੋ ਵੈਰੀ calming, and it's to try and increase blood flow and increase strength and your capacity. But holy holy
jande jande aakhri sawal je tusi kise nu koi suneha dena chaho jere log ajj sanu sun rahe ne te unde chu kinne log aise honge jinna nu pelvic health bare bahut hi jankari nahi hai te unna liye je tusi kuch message dena chaho
tusi apne symptoms bare socho apni body bare socho and je tanu nahi sahi lagda tusi kise nu dikhao aur help lo and talk to your friends about it as well. Pelvic floor muscle tade biceps di ਤੁਹਾਡੇ ਨੈਕ ਮਸਲਸ ਕੀ ਤਰ੍ਹਾਂ ਵਾ ਸੋ ਜੇ ਤੁਸੀਂ ਨਹੀਂ ਐਕਸਰਸਾਈਜ਼ ਕਰੋਗੇ ਉਹ ਵੀ ਤਾਂ ਵੀਕ ਹੋਊਗੇ ਉਹਨਾਂ ਦੀ ਵੀ ਯੂਜ਼ ਘੱਟ ਹੋਊਗੀ ਤਾਂ ਇਸ ਕਰਕੇ ਤੁਹਾਨੂੰ ਪ੍ਰੋਬਲਮਸ ਹੋ ਸਕਦੀਆਂ ਵਾ ਸੋ ਇਟਸ ਨੋਟ ਜਸਟ ਰੀਅਲੀ ਐਕਟਿਵ ਪੀਪਲ ਔਰ ਬਰਥਿੰਗ ਪੀਪਲ ਇਟਸ ਐਵਰੀਵਨ
ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਨੂੰ ਲੱਗਦਾ ਕਿ ਜਿਹੜੇ ਸਾਰੇ ਸੋਤੇ ਨੇ ਉਹਨਾਂ ਨੂੰ ਵੀ ਅੱਜ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਤੇ ਲੋਕਾਂ ਨੂੰ ਆਪਣੀ ਮਾਵਾਂ ਭੈਣਾਂ ਲਈ ਵੀ ਬਹੁਤ ਜ਼ਿਆਦਾ ਜਿਹੜੀ ਇੱਜ਼ਤ ਹੈ ਵੈਸੇ ਹੀ ਬਹੁਤ ਕਰਦੇ ਨੇ ਪਰ ਥੋੜ੍ਹੀ ਜਿਹੀ ਹੋਰ ਵਧੀ ਹੋਏਗੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ
ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇੱਥੇ ਬੁਲਾਉਣ ਲਈ
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ